ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਵਿਜੇ ਸਿੰਘ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸੱਤਵਾਂ ਕਾਂਡ। ਲਾਹੌਰੋਂ ਤੁਰ ਰਾਵੀ ਪਾਰ ਹੋ ਕੇ ਫਿਰ ਚੰਨਾ ਨਦੀ ਆਉਂਦੀ ਹੈ, ਜਿਸ ਦਾ ਪਾੜ ਔਰ ਵਹਿਣ ਐਡਾ ਭਾਰੀ ਹੈ ਕਿ ਪੰਜਾਬੀ ਵਿੱਚ ਕਹਾਵਤਾਂ ਵਿੱਚ ਵਰਤੀਂਦਾ ਹੈ, ਯਥਾ ਨਹੀਂ ਉਹ ਅੰਤ ਚੰਨਾ ਦਾ ਜਿੱਥੇ ਬੇੜੇ ਲੱਖ ਡੁੱਬਣ। ਇਸ ਨਦੀ ਦੇ ਦੋਹੀ ਪਾਸੀ ਕਿਸੇ ਸਮੇਂ ਭਾਰੀ ਬੇਲੇ ਆਉਂਦੇ ਸਨ, ਜਿਨ੍ਹਾਂ ਵਿੱਚ ਰਕਮ ਰਕਮ ਦੇ ਬ੍ਰਿਛ ਔਰ ਭਾਂਤ ਭਾਂਤ ਦੇ ਜੀਵ ਜੰਤੂ ਰਹਿੰਦੇ ਸਨ। ਅੱਜ ਕੱਲ੍ਹ ਵੀ ਇਹ ਬੇਲਾ ਕਈ ਥਾਈਂ ਦਿਸਦਾ ਹੈ, ਪਰ ਉਸ ਸਮੇਂ ਤਾਂ ਲਗਭਗ ਸਾਰੇ ਆਉਂਦਾ ਸੀ ਔਰ ਵਿੱਥਾਂ ਘੱਟ ਆਉਂਦੀਆਂ ਸਨ। ਲਾਹੌਰ ਜਾਂਦਿਆਂ ਉੱਤਰ ਪੱਛੋਂ ਰੁੱਖ ਨੂੰ ਪਹਿਲੇ ਹੀ ਕੰਢੇ ਭਾਰੀ ਸੰਘਣਾ ਬੇਲਾ ਸੀ, ਜਿੱਥੇ ਕੋ ਵਜ਼ੀਰਾਬਾਦ ਹੈ। ਇਹ ਉਸ ਤੋਂ ਕੁਛ ਮੀਲ ਪੱਛਮ ਉੱਤਰ ਰੁੱਖ ਨੂੰ ਸੀਗਾ। ਇਹ ਬੰਨ ਕੇਵਲ ਕੰਢੇ ਹੀ ਨਹੀਂ, ਸਗੋਂ ਕੁਝ ਕੁ ਮੀਲ ਉੱਤੇ ਤੀਕ ਪਸਰਿਆ ਹੋਇਆ ਸੀ। ਸੰਘਣੇ ਬ੍ਰਿਛਾਂ ਔਰ ਕੰਡੇਦਾਰ ਝਾੜੀਆਂ ਨੇ ਇਸ ਨੂੰ ਕਠਨ ਬੰਨ ਬਣਾ ਦਿੱਤਾ ਹੋਇਆ ਸੀ। ਇਸ ਦੇ ਅੰਦਰ ਜਾਣਾ ਤਾਂ ਔਖਾ ਸੀ, ਪਰ ਵਿੱਚ ਵਿਚਾਲੇ ਜਾ ਕੇ ਕਈ ਥਾਈਂ ਖੁੱਲ੍ਹੇ ਪੱਧਰ ਔਰ ਵਿਰਲੇਥਾਂ ਆਉਂਦੇ ਸਨ, ਪਰ ਤਦ ਵੀ ਬ੍ਰਿਛਾਂ ਦੀ ਛਾਇਆ ਸਾਰੇ ਸਹਾਰਾ ਦਿੰਦੀ ਸੀ। ਜਿਨ੍ਹਾਂ ਸਮਿਆਂ ਦੇ ਅਸੀਂ ਦੁੱਖ ਭਰੇ ਸਮਾਚਾਰ ਲਿਖਦੇ ਹਾਂ, ਇਹੋ ਦੁਸ਼ੱਤਰ ਜੰਗਲ ਹੀ ਖਾਲਸੇ ਦਾ ਸਵਰਗ ਅਤੇ ਇੰਦਰਪੁਰੀਆਂ ਆਉਂਦੇ ਸਨ। ਕੋਈ ਜੰਗਲ, ਬੰਨ, ਬੇਲਾ ਐਸਾ ਨਹੀਂ ਆਉਂਦਾ ਸੀ ਕਿ ਜਿਸ ਵਿੱਚ 10, 5 ਜਾਂ 100 ਸਿੱਖ ਸਿਰ ਲੁਕਾਈ ਦਿਨ ਕੱਟੀ ਨਾ ਕਰ ਰਹੇ ਹੋਣ। ਜਿਸ ਵੇਲੇ ਦਾ ਅਸੀਂ ਉੱਤੇ ਸਮਾਚਾਰ ਦੱਸਿਆ ਹੈ, ਉਸ ਵਿੱਚ ਇੱਕ ਖੁੱਲ੍ਹੇ ਥਾਂ ਪੁਰ ਬੰਨ ਦੇ ਕੱਖ ਕੰਢਿਆਂ ਦੀ ਬਣੀ ਹੋਈ ਇੱਕ ਕੁੱਲੀ ਹੈ, ਜਿਸ ਦੇ ਉਦਾਲੇ ਕੰਢਿਆਂ ਦੀ ਵਾੜ ਦੇ ਕੋ ਝਿੜੀ ਜਿਹੀ ਬਣਾਈ ਹੋਈ ਹੈ। ਕੁੱਲੀ ਦੇ ਅੱਗੇ ਅਤੇ ਝਿੜੀ ਦੇ ਵਿੱਚ ਇੱਕ ਵਿਹੜਾ ਵੀ ਹੈ। ਇਹ ਝਿੜੀ ਬੰਨ ਪਸ਼ੂਆਂ ਤੋਂ ਬਚਾਓ ਦੀ ਇੱਕ ਚੰਗੀ ਸੂਰਤ ਦੇ ਕੇ ਰਚੀ ਹੋਈ ਹੈ ਔਰ ਕੁੱਲੀ ਦੇ ਦੁਆਲੇ ਕਈ ਵੇਲਾਂ ਲਾਈਆਂ ਹੋਈਆਂ ਹਨ। ਥੋੜ੍ਹੀ ਦੂਰ ਪਰੇ ਇੱਕ ਛੰਭ ਹੈ ਜੋ ਮੀਂਹ ਦੇ ਜਲ ਨਾਲ ਅਥਵਾ ਦਰਿਆ ਦੇ ਉਛਲਣੇ ਨਾਲ ਭਰਪੂਰ ਰਹਿੰਦਾ ਹੈ। ਇਸ ਦਾ ਜਲ ਚੰਗਾ ਮਿੱਠਾ ਅਤੇ ਸੁਥਰਾ ਰਹਿੰਦਾ ਹੈ। ਇੱਕ ਕੁਟੀਆ ਵਿੱਚ ਇੱਕ ਸਿੰਘ ਟੱਬਰ ਸਮੇਤ ਜਿੰਦ ਬਚਾਈ ਦਿਨ ਬਿਤਾ ਰਿਹਾ ਹੈ। ਸੂਰਜ ਦੇਵਤਾ ਧਰਤੀ ਦੇ ਓਲੇ ਹੁੰਦਾ ਜਾਂਦਾ ਆਪਣੀਆਂ ਛੇਕੜਲੀਆਂ ਲਾਸਾਂ ਦਿਖਾ ਰਿਹਾ ਹੈ। ਚਾਰ ਚੁਫੇਰੇ ਸੁਹਾਵ ਵਾਲਾ ਚਾਨਣਾ ਜੋ ਧੁੱਪ ਦੀ ਤੇਜ਼ੀ ਤੋਂ ਮੱਧਮ ਹੋ ਕੇ ਚਾਨਣੇ ਦੇ ਵਿਚਕਾਰ ਆਉਂਦਾ ਹੈ, ਆਪਣੀ ਅਚਰਜ ਰੌਣਕ ਨੂੰ ਬੰਨ ਦੀ ਸਾਦਗੀ ਵਾਂਗ ਇੱਕ ਟਿਕਾਊ ਵਾਲਾ ਅਤੇ ਸਾਦਾ ਸਮਾਂ ਬਣਾ ਰਿਹਾ ਹੈ। ਸੰਘਣੇ ਬੰਨਾਂ ਵਿੱਚ ਦਿਨ ਵੇਲੇ ਹੀ ਸੂਰਜ ਕਿਸੇ ਘੁੰਡ ਕੱਢੀ ਦੁਲਹਨ ਦੀ ਨਜ਼ਰ ਵਾਂਗੂ ਧੁੱਪ ਦੇ ਬਾਣ ਪੱਤਿਆਂ ਦੀਆਂ ਵਿੱਥਾਂ ਵਿੱਚੋਂ ਭੇਜਿਆ ਕਰਦਾ ਹੈ। ਅਤੇ ਹੁਣ ਤਾਂ ਵੇਲਾ ਹੀ ਉਹ ਹੋ ਗਿਆ ਹੈ ਕਿ ਜਿਸ ਵੇਲੇ ਬੜੇ ਬੜੇ ਪਹਾੜਾਂ ਪਰ ਹੀ ਧੁੱਪ ਦੇ ਪਿੱਲੇ ਰੰਗ ਦਾ ਪ੍ਰਕਾਸ਼ ਕਿਸੇ ਦੇ ਘੜਦੇ ਪ੍ਰਤਾਪ ਵਾਂਗ ਦ੍ਰਿਸ਼ਟੀ ਪੈਂਦਾ ਹੈ। ਉਸ ਕੁੱਲੀ ਦੇ ਅੱਗੇ ਵਾੜ ਦੇ ਅੰਦਰ ਇੱਕ ਜਵਾਨ ਸੁੰਦਰ ਇਸਤਰੀ ਬੈਠੀ ਹੈ, ਜਿਸ ਦੀ ਸੁੰਦਰਤਾ ਨੂੰ ਦੇਖ ਕੇ ਸੁੰਦਰਤਾ ਵੀ ਦੰਗ ਰਹਿ ਜਾਏ। ਇਸ ਦੇ ਸੁੰਦਰ ਚਿਹਰੇ ਨੂੰ ਧਰਮ, ਸਹਿਣਸ਼ੀਲਤਾ, ਪਤੀਵ੍ਰਤਾ ਭਾਵ ਅਤੇ ਭਜਨ ਨੇ ਐਸੀ ਅਚਰਜ ਰੰਗਤ ਦਿੱਤੀ ਹੈ ਕਿ ਸ਼ਰਈ ਮੁਸਲਮਾਨਾਂ ਦਾ ਜੀਵ ਵੀ ਜਿਸ ਦੇ ਵਿੱਚ ਝੁੱਕ ਜਾਵੇ। ਪਾਪ ਜਿਸ ਦੇ ਨੇੜੇ ਨਹੀਂ ਕਦੇ ਆਇਆ, ਛਲ ਕਪੜ ਦੀ ਇਹ ਕਦੇ ਜਾਣੂ ਨਹੀਂ ਹੋਈ, ਕਬੂਤਰ ਵਰਗਾ ਭੋਲਾਪਨ ਉਸਦੇ ਮਨਮੋਹਨ ਚਿਹਰੇ ਨੂੰ ਐਸਾ ਪ੍ਰਭਾਵ ਦੇ ਰਿਹਾ ਹੈ ਕਿ ਕਵੀਆਂ ਦੀ ਕਲਮ ਇਸ ਨੂੰ ਵਰਣਨ ਕਰਨ ਅਤੇ ਚਿੱਤਰਕਾਰ ਦੀ ਕਲਮ ਇਸ ਨੂੰ ਅੰਕਿਤ ਕਰਨ ਵੇਲੇ ਡੂੰਘੀਆਂ ਸੋਚਾਂ ਵਿੱਚ ਪੈ ਜਾਂਦੀ ਹੈ। ਹਾਂ, ਕੋਈ ਈਸ਼ਵਰ ਭਗਤ ਹੀ ਉਸ ਧਰਮ ਅਵਤਾਰ ਇਸਤਰੀ ਦੀ ਦੈਵੀ ਸੁੰਦਰਤਾ ਨੂੰ ਸਮਝ ਸਕਦਾ ਹੈ ਕਿ ਆਤਮਾ ਦੀ ਨਿਰਮਲਤਾਈ ਇਨਸਾਨ ਦੇ ਚਿਹਰੇ ਵਿੱਚ ਕੋਈ ਅਚਰਜ ਤਰ੍ਹਾਂ ਦੀ ਸਤੋ ਗੁਣੀ ਰੌਣਕ ਭਰ ਦਿਆ ਕਰਦੀ ਹੈ। ਇਸ ਦੇ ਪਾਸ ਇੱਕ ਸੁੰਦਰ ਬਾਲਕ ਬੈਠਾ ਹੈ ਜੋ ਗਮਲੇ ਵਿੱਚ ਲੱਗੇ ਹੋਏ ਸਰੂ ਦੀ ਤਰ੍ਹਾਂ ਲੰਮਾ, ਪਤਲਾ ਅਤੇ ਸਡੋਲ ਹੈ। ਇਸ ਦਾ ਚਿਹਰਾ ਸੁੰਦਰ, ਭਲਾ ਅਤੇ ਦੂਰ ਦੀ ਸੋਝੀ ਵਾਲਾ ਜਾਪਦਾ ਹੈ। ਧਰਮ ਅਰ ਪਾਪ ਦੀ ਕਿਰਣਾ ਦਾ ਸੁਭਾਅ ਚਿਹਰੇ ਤੋਂ ਇੰਝ ਪ੍ਰਤੀਤ ਹੋ ਰਿਹਾ ਹੈ ਜਿਵੇਂ ਤਰਬੂਜ਼ ਦੀ ਅੰਦਰਲੀ ਲਾਲੀ ਬਾਹਰਲੇ ਸਾਵੇ ਛਿੱਲੜ ਦੇ ਵਿੱਚ ਪ੍ਰਤੀਤ ਹੋ ਜਾਂਦੀ ਹੈ। ਇਹ ਦੋਵੇਂ ਮਾਂ ਪੁੱਤਰ ਬੈਠੇ ਪਿਲਛੀ ਦੀਆਂ ਟੋਕਰੀਆਂ ਬਣਾ ਰਹੇ ਸਨ ਕਿ ਸੰਝ ਨੂੰ ਸਿਰ 'ਤੇ ਪਹੁੰਚਾ ਵੇਖ ਕੇ ਇਹਨਾਂ ਨੇ ਆਪਣੇ ਕੰਮ ਨੂੰ ਚੁੱਕ ਦਿੱਤਾ ਔਰ ਮੂੰਹ ਹੱਥ ਧੋ ਕੇ ਚੌਂਕਣੀ ਮਾਰ ਰਹੁਰਾਸ ਦਾ ਪਾਠ ਕਰਨ ਲਈ ਬੈਠ ਗਏ। ਪਰ ਪਾਠ ਕਰਨ ਦੀ ਥਾਵੇਂ ਚੁੱਪ ਚਾਪ ਬੈਠ ਜਾਣ ਥੀ ਮਲੂਮ ਆਉਂਦਾ ਹੈ ਕਿ ਕਿਸੇ ਤੀਸਰੇ ਦੀ ਉਡੀਕ ਕਰ ਰਹੇ ਹਨ ਜੋ ਥੋੜ੍ਹੇ ਹੀ ਚਿਰ ਵਿੱਚ ਪੂਰੀ ਹੋ ਗਈ ਕਿ ਇੱਕ ਸੂਰਜ ਵਰਗੇ ਖਿੜੇ ਅਤੇ ਚੰਦ ਵਰਗੇ ਹਸਮੁੱਖ ਚਿਹਰੇ ਵਾਲੇ ਸੱਜਣ ਆ ਪਹੁੰਚੇ ਔਰ ਆਪਣੀ ਝੁੱਗੀ ਦੀ ਵਾੜ ਦੇ ਵਿਹੜੇ ਵਿੱਚ ਆ ਕੇ ਕੁਝ ਪੈਸੇ ਇਸਤਰੀ ਦੇ ਹੱਥ ਧਰੇ ਅਤੇ ਕੱਪੜੇ ਲਾ ਮੂੰਹ ਹੱਥ ਧੋ ਕੇ ਪਾਠ ਕਰਨ ਬੈਠ ਗਏ। ਬੀਬੀ ਨੇ ਪਾਠ ਕੀਤਾ ਔਰ ਦੋਵੇਂ ਜਣੇ ਪ੍ਰੇਮ ਨਾਲ ਉਸਦੇ ਮਦਰ ਪਾਠ ਨੂੰ ਸੁਣਦੇ ਰਹੇ। ਜਦ ਭੋਗ ਪਾ ਕੇ ਅਰਦਾਸਾਂ ਸੋਚ ਚੁੱਕੇ ਤਦ ਬੀਬੀ ਨੇ ਲੂਣ ਪਾ ਕੇ ਸਾਦੇ ਪ੍ਰਸ਼ਾਦੇ ਤਿਆਰ ਕਰ ਲਏ। ਨਾ ਹੀ ਘਿਓ ਲੱਗਾ ਰੋਟੀਆਂ ਨੂੰ ਅਤੇ ਨਾ ਹੀ ਸਲੂਣਾ ਬਣਿਆ ਕੋਈ। ਇਹ ਪਰਿਵਾਰ ਸਾਡੇ ਵਿਜੇ ਸਿੰਘ ਜੀ, ਸ਼ੀਲ ਕੌਰ ਅਤੇ ਭੁਜੰਗੀ ਜੀ ਦਾ ਹੈ। ਇਸ ਵੇਲੇ ਚੰਦ ਦੀ ਮਿੱਠੀ ਚਾਨਣੀ ਬਿਰਛਾਂ ਨੂੰ ਚਾਨਣੀ ਦੀ ਰੁਪਹਿਲੀ ਚੱਦਰ ਪਹਿਨਾ ਰਹੀ ਸੀ ਔਰ ਪੱਤਿਆਂ ਵਿੱਚੋਂ ਛਣ ਛਣ ਕੇ ਚਾਂਦਨੀ ਹੇਠਾਂ ਵੀ ਪੈ ਰਹੀ ਸੀ। ਬਨ ਪਸ਼ੂਆਂ ਦੇ ਘੁਰਾਵਣ ਦੇ ਸ਼ਬਦ ਕਿਸੇ ਕਿਸੇ ਵੇਲੇ ਭਿਅੰਕਰ ਸੁਰ ਵਿੱਚ ਗੂੰਜ ਪੈਂਦੇ ਸਨ ਕਿ ਇੰਨੇ ਚਿਰ ਵਿੱਚ ਇੱਕ ਮਨੁੱਖੀ ਆਵਾਜ਼ ਹਾਏ 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 ਦੀ ਆਵਣ ਲੱਗ ਪਈ, ਜਿਸ ਦੀ ਚੋਭ ਹਿਰਦਿਆਂ ਨੂੰ ਨੇਜੇ ਵਾਂਗ ਪਰੋ ਰਹੀ ਸੀ। ਵਿਜੇ ਸਿੰਘ ਦਾ ਦਇਆ ਪੂਰਤ ਹਿਰਦਾ ਰਹਿ ਨਾ ਸਕਿਆ। ਇੱਕ ਦੀਣੀ ਬਾਲ ਕੇ ਆਵਾਜ਼ ਦੀ ਸਿਹਤ ਪੁਰ ਤੁਰਿਆ, ਨਾਲ ਵੋਟੀ ਅਤੇ ਪੁੱਤਰ ਵੀ ਹੋ ਲਏ। ਲੱਭਦੇ ਲੱਭਦੇ ਇੱਕ ਬ੍ਰਿਛ ਦੇ ਹੇਠ ਇੱਕ ਲੁੱਛਦੇ ਆਦਮੀ ਨੂੰ ਡਿੱਠਾ ਜੋ ਹਾਏ ਹਾਏ ਕਰ ਰਿਹਾ ਸੀ ਔਰ ਜਿਸ ਦੇ ਬਦਨ ਨੂੰ ਐਸੀਆਂ ਝਰੀਟਾਂ ਲੱਗ ਰਹੀਆਂ ਸਨ ਕਿ ਜਿਨ੍ਹਾਂ ਕਰਕੇ ਕਈ ਥਾਵਾਂ ਤੋਂ ਲਹੂ ਸਿਮ ਰਿਹਾ ਸੀ। ਅੱਖਾਂ ਦੀ ਰੰਗਤ ਐਸੀ ਪਲਟੀ ਹੋਈ ਸੀ ਕਿ ਆਦਮੀ ਵਹਿਸ਼ੀ ਹੋਇਆ ਜਾਪਦਾ ਸੀ। ਵਿਜੇ ਸਿੰਘ ਨੇ ਸਹਿਜ ਨਾਲ ਉਸਨੂੰ ਚੁੱਕਿਆ ਔਰ ਸੰਭਾਲ ਕੇ ਆਪਣੇ ਸ਼ੀਸ਼ ਮਹਿਲਾਂ ਵਿੱਚ ਲਿਆ ਪਾਇਆ। ਪਾਣੀ ਉਸਦੇ ਮੂੰਹ ਵਿੱਚ ਹੋਇਆ ਔਰ ਘਾਵ ਧੋ ਕੇ ਲਾਲ ਤੇਲ ਪਾ ਕੇ ਸ਼ੀਲ ਕੌਰ ਦਾ ਕੱਪੜਾ ਪਾੜ ਕੇ ਪੱਟੀ ਬੱਧੀ। ਹੁਣ ਜ਼ਰਾ ਉਸਨੂੰ ਆਸੰਗ ਹੋਈ ਔਰ ਲੱਗਾ ਅਸੀਸਾਂ ਦੇਣ। ਅਸੀਸਾਂ ਤੋਂ ਝੱਟ ਪਛਾਣਿਆ ਗਿਆ ਕਿ ਇਹ ਤਾਂ ਪਿਤਾ ਜੀ ਦਾ ਪੁਰੋਹਿਤ ਹੈ। ਅਚੰਬਾ ਹੋ ਕੇ ਵਿਜੇ ਸਿੰਘ ਨੇ ਉਸਨੂੰ ਪੁੱਛਿਆ ਕਿ ਤੁਸੀਂ ਪੁਰੋਹਿਤ ਜੀ ਕਿਵੇਂ ਇਸ ਬੰਨ ਵਿੱਚ ਆ ਫਾਥੇ? ਪੰਡਿਤ ਜੀ ਭੁੱਖੇ ਸਨ ਅਤੇ ਆਪ ਨੂੰ ਦੁਖੀ ਦੱਸਦੇ ਸਨ, ਕੁਝ ਖਾਧੇ ਬਿਨਾਂ ਗੱਲਬਾਤ ਕਰ ਸਕਣੀ ਔਖੀ ਸੀ। ਇਹ ਗੱਲ ਸਮਝ ਕੇ ਕਿ ਆਪ ਭੁੱਖੇ ਹਨ ਅਤੇ ਭੋਜਨ ਦੀ ਲੋੜ ਹੈ, ਬੀਬੀ ਨੇ ਜੋ ਹਾਜ਼ਰ ਸੀ ਅੱਗੇ ਲਿਆ ਤਰਿਆ। ਤ੍ਰੈ ਸੰਤੋਖੀ ਜੀਆਂ ਦਾ ਭੋਜਨ ਪੰਡਿਤ ਜੀ ਛੱਕ ਕੇ ਝੱਟ ਲੰਘਾਉਣ ਜੋਗੇ ਹੋ ਗਏ। ਪੂਰੇ ਤ੍ਰਿਪਤ ਨਹੀਂ ਹੋਏ। ਕੁੱਲੀ ਵਿੱਚ ਆਟਾ ਮੁੱਕ ਚੁੱਕਾ ਹੋਇਆ ਸੀ। ਲੋਹੜੇ ਵੇਲੇ ਹੋਰ ਆਟਾ ਵਿਜੇ ਸਿੰਘ ਨੇ ਆਂਦਾ ਸੀ ਪਰ ਰਸਤੇ ਵਿੱਚ ਕਿਸੇ ਭੁਖਾਤਰ ਪੁਰਖ ਨੂੰ ਦੇ ਆਇਆ ਸੀ। ਭਾਈ, ਮੈਂ ਸਵੇਰੇ ਹੋਰ ਲਿਆਵਾਂਗਾ ਅਤੇ ਰਾਤ ਦੇ ਨਿਰਬਾਹ ਜੋਗਾ ਘਰ ਵਿੱਚ ਹੈ ਹੀ, ਪਰ ਪਤਾ ਨਹੀਂ ਸੀ ਕਿ ਘਰ ਪਰਾਉਣਾ ਪੈਣਾ ਹੈ, ਜਿਸ ਨੇ ਸਾਰਾ ਖਾ ਕੇ ਵੀ ਰੱਜਣਾ ਨਹੀਂ। ਜਦੋਂ ਪੰਡਿਤ ਜੀ ਛੱਕ ਛਕਾ ਕੇ ਤਾਕਤ ਵਿੱਚ ਆਏ ਤਾਂ ਹੁਣ ਆਪਣੀ ਵਿਥਿਆ ਸੁਣਾਉਣ ਲੱਗੇ ਕਿ ਮੈਨੂੰ ਆਪ ਦੀ ਮਾਂ ਨੇ ਧਨ ਦੇ ਕੇ ਆਪ ਦੀ ਭਾਲ ਵਿੱਚ ਤੋਰਿਆ ਸੀ ਕਿ ਜਿੱਥੇ ਹੋ ਸਕੇ ਤੁਹਾਨੂੰ ਮਿਲ ਕੇ ਪਦਾਰਥ ਪਹੁੰਚਾਵਾਂ। ਤੁਹਾਡੀ ਮਾਂ ਦੀ ਮਰਜ਼ੀ ਹੈ ਕਿ ਕਿਸੇ ਪਹਾੜ ਵਿੱਚ ਜਾ ਰਹੋ। ਅੱਜ ਕੱਲ੍ਹ ਮਾਖੋਵਾਲ ਦੇ ਪਹਾੜੀ ਜਾਣਾ ਚੰਗਾ ਹੈ। ਜਦੋਂ ਠਹਿਰ ਠਰੰਮਾ ਹੋਵੇਗਾ ਔਰ ਇਹ ਪਰਲੋਮੀਰ ਮਨੂ ਦੇ ਗੁੱਸੇ ਦੀ ਲੰਘ ਗਈ ਹੋਵੇਗੀ ਤਦੋਂ ਤੁਹਾਨੂੰ ਪਾਸ ਬੁਲਾ ਲਵੇਗੀ। ਵਿਜੇ ਸਿੰਘ: ਪੰਡਿਤ ਜੀ, ਆਪ ਨੇ ਮੈਨੂੰ ਲੱਭਾ ਕੀ ਕੁਰ? ਪੰਡਿਤ: ਵੱਡਾ ਅੰਖਾ ਕਈ ਸੂਏ ਛੱਡੇ, ਕਈਆਂ ਨੂੰ ਸੁੰਦਕਾ ਕੱਢਣ ਤੇ ਨੌਕਰ ਰੱਖਿਆ, ਕਿਸੇ ਡਾਢੇ ਸਿਆਣੇ ਨੇ ਸਿੱਖੀ ਭੇਖ ਧਾਰ ਕੇ ਸਿੱਖਾਂ ਵਿੱਚੋਂ ਸੂ ਕੱਢੀ ਕਿ ਤੁਸੀਂ ਇਸ ਬੰਨ ਵਿੱਚ ਹੋ, ਜਿੱਥੇ ਮੈਂ ਕਈ ਚਿਰਾਂ ਤੋਂ ਆਇਆ ਤੁਹਾਨੂੰ ਲੱਭ ਰਿਹਾ ਸੀ। ਅੱਜ ਅਚਾਨਕ ਆਪ ਟੋਕਰੀਆਂ ਵੇਚਦੇ ਮਿਲ ਗਏ। ਚਾਹੇ ਤੁਸੀਂ ਰੰਗੜ ਦੇ ਭੇਸ ਵਿੱਚ ਸੋ ਪਰ ਮੈਂ ਸਿਆਣ ਲਿਆ ਸੀ ਅਤੇ ਤੁਹਾਡੇ ਮਗਰ ਆਇਆ ਸੀ। ਤੁਹਾਨੂੰ ਮੈਂ ਕਿੰਨੀਆਂ ਆਵਾਜ਼ਾਂ ਦਿੱਤੀਆਂ ਪਰ ਤੁਸੀਂ ਨਾ ਬੋਲੇ। ਛੇਕੜ ਮੈਂ ਤੁਹਾਡੇ ਮਗਰ ਬੰਨ ਵਿੱਚ ਵੜਿਆ, ਜਿੱਥੇ ਮੈਨੂੰ ਚੋਰਾਂ ਨੇ ਘੇਰ ਲਿਆ ਔਰ ਕਾਇਲ ਕਰਕੇ ਸੁੱਟ ਦਿੱਤਾ ਅਤੇ ਸਭ ਕੁਝ ਲੁੱਟ ਪੁੱਟ ਕੇ ਲੈ ਗਏ ਔਰ ਤੜਫਦੇ ਨੂੰ ਸਿੱਟ ਗਏ। ਵਿਜੇ ਸਿੰਘ: ਪੰਡਿਤ ਜੀ, ਬੜਾ ਸ਼ੌਕ ਹੈ, ਮੇਰੇ ਪਿੱਛੇ ਆਪ ਨੂੰ ਐਡਾ ਕਸ਼ਟ ਹੋਇਆ, ਮੈਂ ਅਣਜਾਣੇ ਤੁਹਾਡੇ ਦੁੱਖਾਂ ਦਾ ਕਾਰਨ ਹੋਇਆ ਹਾਂ। ਮਿਸਰ: ਮੈਂ ਆਪਣੀ ਥਾਂ ਸ਼ਰਮ ਵਿੱਚ ਮਰਦਾ ਜਾਂਦਾ ਹਾਂ ਕਿ ਤੁਹਾਡੀ ਮਾਂ ਦੀ ਮਰਜ਼ੀ ਪੂਰੀ ਕਰਨੇ ਦੀ ਥਾਂ ਮੈਂ ਸਗੋਂ ਨੁਕਸਾਨ ਕੀਤਾ ਔਰ ਤੁਹਾਨੂੰ ਵੀ ਦੁੱਖ ਦਿੱਤਾ। ਵਿਜੇ ਸਿੰਘ: ਨਹੀਂ ਨਹੀਂ, ਆਪ ਮੇਰੀ ਵੱਲੋਂ ਫਿਕਰ ਨਾ ਕਰੋ। ਧਨ ਸਹੁਰੇ ਦਾ ਕੀ ਹੈ? ਜਿਸ ਦੇ ਭਾਗਾਂ ਦਾ ਸੀ ਸੋ ਲੈ ਗਿਆ। ਮੈਨੂੰ ਸ਼ੌਕ ਹੈ ਕਿ ਮੈਂ ਤੁਹਾਡੀ ਆਵਾਜ਼ ਨਾ ਸੁਣੀ। ਮਿਸਰ: ਮੈਂ ਤੁਹਾਡੀ ਮਾਤਾ ਨੂੰ ਕੀ ਮੂੰਹ ਦੇਵਾਂਗਾ? ਹੇ ਧਰਤੀ ਮਾਤਾ, ਤੂੰ ਹੋ ਵੇਲ ਦੇ ਮੈਂ ਗਰਕ ਜਾਵਾਂ। ਉਹ ਚੋਰ ਸਹੁਰੇ ਮੈਨੂੰ ਜੀਵਦਾ ਕਿਉਂ ਛੱਡ ਗਏ? ਮਾਰ ਜਾਂਦੇ ਤਾਂ ਲਜਿਆਵਾਨ ਤਾਂ ਨਾ ਹੋਣਾ ਪੈਂਦਾ। ਵਿਜੈ ਸਿੰਘ, ਪੰਡਿਤ ਜੀ ਆਪ ਕਿਉਂ ਫਿਕਰ ਕਰਦੇ ਹੋ, ਮੇਰੀ ਮਾਤਾ ਕਦੇ ਗੁੱਸੇ ਨਹੀਂ ਹੋਵੇਗੀ, ਉਹ ਤੁਹਾਡੇ ਬਚਨ 'ਤੇ ਅਮਨ ਨਾ ਕਰ ਲਵੇਗੀ। ਤੁਸੀਂ ਜਿਹੇ ਕਿਹੇ ਆਦਮੀ ਥੋੜ੍ਹੇ ਹੋ। ਮਿਸਰ, ਤੁਸੀਂ ਜੇ ਲਾਜ ਰੱਖੋ ਤਾਂ ਰਹਿ ਜਾਵੇਗੀ। ਵਿਜੈ ਸਿੰਘ, ਕੀ ਕੁਰ, ਮੈਂ ਸੁੱਖ ਦੇਣ ਨੂੰ ਹਾਜ਼ਰ ਹਾਂ। ਮਿਸਰ, ਦੋ ਅੱਖਰ ਲਿਖ ਦੇਣੇ ਕਿ ਧਨ ਪਹੁੰਚ ਗਿਆ ਹੈ। ਵਿਜੈ ਸਿੰਘ, ਇਹ ਤਾਂ ਝੂਠ ਹੈ ਜੋ ਮੈਂ ਲਿਖ ਨਹੀਂ ਸਕਦਾ। ਤੁਹਾਡੀ ਮਿਹਨਤ ਔਰ ਦੁੱਖ ਪਾਉਣ ਦਾ ਸਾਰਾ ਸਮਾਚਾਰ ਜੋ ਤੁਸਾਂ ਦੱਸਿਆ ਹੈ ਮੈਂ ਲਿਖ ਦਿਆਂਗਾ। ਇਸ ਪ੍ਰਕਾਰ ਦੀਆਂ ਗੱਲਾਂ ਬਾਤਾਂ ਕਰਕੇ ਪੰਡਿਤ ਹੋਰੀ ਸੁੱਤੇ ਔਰ ਸੰਤੋਖੀ ਟੱਬਰ ਨੇ ਜਲ ਦੇ ਦੋ ਦੋ ਬੁੱਕੇ ਪੀ ਕੇ ਕਰਤਾਰ ਦਾ ਸ਼ੁਕਰ ਕੀਤਾ ਔਰ ਸੌਂ ਰਹੇ। ਸਵੇਰੇ ਉੱਠੇ ਪੰਡਿਤ ਹੋਰੀ ਮੰਨਦੇ ਤਾਂ ਸਨ ਹੀ ਨਹੀਂ, ਨਾ ਕਿਤੇ ਚੋਰ ਮਿਲੇ ਸਨ, ਨਾ ਕਿਸੇ ਕੁੱਟਿਆ ਸੀ, ਨਾ ਉਹਨਾਂ ਵਿਜੈ ਸਿੰਘ ਨੂੰ ਹਾਕ ਮਾਰੀ ਸੀ। ਚੋਰ ਸੀ ਤਾਂ ਪੰਡਿਤ ਜੀ ਦਾ ਆਪਣਾ ਮਨ ਸੀ, ਜ਼ਖਮ ਜਿਹੜੇ ਸਨ ਸੋ ਕੰਡਿਆਲੀਆਂ ਝਾੜੀਆਂ ਦੀਆਂ ਝਰੀਟਾਂ ਦੇ ਸਨ, ਜੋ ਆਪਣੀਆਂ ਸੂਲਾਂ ਅਤੇ ਕੰਡਿਆਂ ਨਾਲ ਉਸਦੇ ਕੱਪੜਿਆਂ ਨਾਲ ਅੜ ਅੜ ਕੇ ਮਾਨੋ ਉਸਨੂੰ ਫੜ ਫੜ ਕੇ ਰੋਕਦੇ ਸਨ ਕਿ ਐਸੇ ਅਪਵਿੱਤਰ ਸਰੀਰ ਨੂੰ ਮਹਾਤਮਾ ਦੇ ਆਸ਼ਰਮ ਵਿੱਚ ਨਾ ਲਿਜਾ। ਜੜ ਵਸਤੂਆਂ ਦੀ ਮਾਰ ਪੰਡਿਤ ਜੀ ਦੇ ਪਿੰਡੇ ਪੁਰ ਉਹਨਾਂ ਦੇ ਮਾੜੇ ਮਨਸੂਬੇ ਦੀ ਰੋਕ ਲਈ ਚਾਬਕ ਵਾਂਗੂ ਪਈ ਸੀ, ਜਿਸ ਨੂੰ ਉਹਨਾਂ ਨੇ ਚੋਰਾਂ ਦੀ ਮਾਰ ਦੱਸ ਕੇ ਸਿੰਘ ਜੀ ਨੂੰ ਧੋਖਾ ਦਿੱਤਾ। ਪੰਡਿਤ ਜੀ ਚਾਹੁੰਦੇ ਸਨ ਕਿ ਕਿਵੇਂ ਛੇਤੀ ਘਰ ਅਪੜੀਏ, ਸੋ ਸਵੇਰੇ ਉੱਠ ਜਜਮਾਨ ਦੇ ਗਿਰਦੇ ਹੋ ਗਏ ਕਿ ਸਾਨੂੰ ਤੋਰੋ। ਵਿਜੈ ਸਿੰਘ, ਸਦਬਚਨ। ਪੰਡਿਤ, ਪਰ ਮੇਰੇ ਪਾਸ ਤਾਂ ਖਰਚ ਵੀ ਨਹੀਂ ਹੈ, ਦੁਖੀ ਹਾਂ, ਜ਼ਖਮੀ ਹਾਂ ਔਰ ਪਰਦੇਸੀ ਹਾਂ, ਕੀ ਕਰਾਂ। ਵਿਜੈ ਸਿੰਘ, ਪਿਆਰੀ ਸ਼ੀਲ ਕੋਰਾਂ ਕੁਛ ਹੈ? ਸ਼ੀਲਾ, ਸਵਾਮੀ ਜੀ ਰਾਤ ਵਾਲੇ ਪੈਸੇ ਹਨ ਜੋ ਆਪਣੇ ਟੋਕਰੀਆਂ ਦੇ ਵੇਚ ਕੇ ਆਉਂਦੇ ਹਨ। ਪੰਡਿਤ, ਹੂੰ ਜਜਮਾਨ ਭਗਵਾਨ, ਇਹਨਾਂ ਨਾਲ ਕੀ ਬਣੇਗਾ, ਮੇਰੇ ਅੱਗੇ ਤਾਂ ਬੜੀ ਪੰਧ ਹੈ। ਵਿਜੈ ਸਿੰਘ, ਪ੍ਰਿਆ ਕੋਈ ਰੱਖੀ ਰਖਾਈ ਚੀਜ਼ ਕੱਢੋ, ਪਰਦੇਸੀਆਂ ਅਤੇ ਦੁਖੀਆਂ ਦੀ ਮਦਦ ਕਰਨੀ ਲੋੜੀਏ। ਸ਼ੀਲਾ, ਮਹਾਰਾਜ ਜੀ ਆਪ ਜੀ ਦੀ ਬਖਸ਼ੀ ਹੋਈ ਵਿਵਾਹ ਗਣ ਦੀ ਮੁੰਦਰੀ ਹੈ, ਜਿਸ ਤੋਂ ਮੇਰਾ ਉਮਰ ਭਰ ਅੱਡ ਹੋਣ ਨੂੰ ਜੀ ਨਹੀਂ ਕਰਦਾ, ਪਰ ਜਿਵੇਂ ਆਪ ਦੀ ਆਗਿਆ ਹੋਵੇ। ਵਿਜੈ ਸਿੰਘ, ਸੱਚ ਹੈ, ਮੈਂ ਵੀ ਨਹੀਂ ਚਾਹੁੰਦਾ ਕਿ ਆਪ ਦੀ ਐਸੀ ਪਿਆਰੀ ਸ਼ੈ ਆਪ ਤੋਂ ਖੋਹਾਂ, ਪਰ ਪਿਆਰੀ ਅੰਤ ਵੇਲੇ ਸਭ ਕੁਝ ਛੱਡਣਾ ਪੈਂਦਾ ਹੈ, ਸੋ ਜੇ ਹੁਣ ਛੱਡ ਦਿੱਤਾ ਜਾਵੇ ਔਰ ਕਰਤਾਰ ਦੇ ਨਾਮ ਪੁਰ ਛੱਡਿਆ ਜਾਵੇ ਤਾਂ ਕੀ ਘਾਟਾ ਹੈ। ਸ਼ੀਲਾ, ਸਵਾਮੀ ਜੀ ਆਪ ਦੀ ਪ੍ਰਸੰਨਤਾ ਲਈ ਸਿਰ ਹਾਜ਼ਰ ਹੈ ਔਰ ਗੁਰੂ ਦੇ ਰਸਤੇ ਦੇਣਾ ਮਹਾਂ ਸੁਖਦਾਈ ਹੈ, ਫਿਰ ਮੈਂ ਇਸ ਮਿੱਟੀ ਦੇ ਪੁੱਤਰ ਦੀ ਮੁੰਦਰੀ ਨੂੰ ਕਿਉਂ ਆਪ ਦੀ ਪ੍ਰਸੰਨਤਾ ਦਾ ਕਾਰਨ ਜਾਣ ਕੇ ਖੁਸ਼ੀ ਨਾਲ ਨਾ ਦੇਵਾਂ। ਮਿੱਟੀ ਦੇ ਪੁੱਤਰ ਤੋਂ ਭਾਵ ਹੈ ਸੋਨਾ। ਇਹ ਕਹਿ ਮੁੰਦਰੀ ਲਾ ਦਿੱਤੀ ਜੋ ਪੰਡਿਤ ਹੋਰਾਂ ਨੂੰ ਦਿੱਤੀ ਗਈ। ਪੰਡਿਤ ਜੀ ਨੇ ਇੱਕ ਵਾਰੀ ਵੀ ਨਾ ਕੀਤੀ, ਸਗੋਂ ਅਸੀਸ ਦੇ ਕੇ ਲੈ ਲਈ ਅਰ ਤੁਰ ਪਿਆ। ਰਾਹ ਵਿੱਚ ਨਖਰੇ ਕਰਕੇ ਤੁਰੇ, ਇਹ ਬਹਾਨਾ ਬੜਾਵੇ ਕਿ ਤੁਰ ਨਹੀਂ ਆਉਂਦਾ। ਸੋ ਵਿਜੈ ਸਿੰਘ ਜੀ ਨੇ ਕਈ ਥਾਂ ਚੁੱਕ ਚੁੱਕ ਕੇ ਉਸਨੂੰ ਜੰਗਲੋਂ ਪਾਰ ਪਹੁੰਚਾਇਆ, ਫਿਰ ਸ਼ਹਿਰੋਂ ਆਟਾ ਮੁੱਲ ਲੈ ਕੇ ਆਪਣੇ ਆਸ਼ਰਮ ਵਿੱਚ ਪਹੁੰਚੇ। ਆਪਣਾ ਕੰਮ ਸਿਰੇ ਚੜ੍ਹਾ ਕੇ ਪੰਡਿਤ ਹੋਰੀ ਜਿਸ ਗ੍ਰਾਂ ਉਤਰੇ ਹੋਏ ਸੇ ਉੱਥੇ ਆਪਣੇ ਡੇਰੇ ਅਪੜੇ। ਲੱਗੇ ਹੁਣ ਸੋਚਾਂ ਦੇ ਘੋੜੇ ਦੁਣਾਉਣ ਕੇ ਬਹੁਤ ਅੱਛਾ ਕੰਮ ਭੁਗਤ ਗਿਆ, ਸਾਰਾ ਰੁਪਇਆ ਪਚ ਗਿਆ ਔਰ ਪਤ ਵੀ ਬਣੀ ਰਹੀ। ਸੁਆਣੀ ਜਜਮਾਨਣੀ ਨੂੰ ਚੱਲ ਕੇ ਇਹ ਮੁੰਦਰੀ ਦਿਖਾ ਕੇ ਨਿਸ਼ਚੇ ਕਰਾ ਦਿਆਂਗੇ ਕਿ ਮੈਂ ਰਾਮ ਲਾਲ ਨੂੰ ਮਿਲ ਆਇਆ ਹਾਂ ਅਤੇ ਧਨ ਪਹੁੰਚਾ ਦਿੱਤਾ ਹੈ, ਇਹ ਉਹਨਾਂ ਦੀ ਨਿਸ਼ਾਨੀ ਹੈ। ਵਾਹ ਵਾਹ, ਖੂਬ ਸੱਪ ਮਾਰਿਆ ਅਤੇ ਲਾਠੀ ਵੀ ਬਚਾਈ, ਪਰ ਨਹੀਂ ਭੁੱਲ ਕਰਦਾ ਹਾਂ, ਇਹ ਸਿੱਖ ਬੜੇ ਅਫਲਾਤੂਨ ਹਨ, ਕੀ ਪਤਾ ਹੈ ਮੀਰ ਮਨੂ ਦਾ ਅਨਿਆਈ ਅਤੇ ਕਰੜਾ ਰਾਜ ਇਹਨਾਂ ਦੇ ਹੱਥੀਂ ਚੱਬਦੇ ਮੁੱਕ ਜਾਵੇ, ਇਹ ਲੋਕ ਰਾਜੇ ਬਣ ਜਾਣ, ਫਿਰ ਵਿਜੈ ਸਿੰਘ ਮਾਂ ਨੂੰ ਮਿਲੇ ਅਤੇ ਮੇਰਾ ਪੋਲ ਖੁੱਲ ਜਾਏ, ਉਸ ਵੇਲੇ ਤਾਂ ਕਿਤੇ ਹੱਡੀ ਬੋਟੀ ਵੀ ਨਾ ਲੱਭੇਗੀ। ਮੈਂ ਵਰਮੀ ਮਾਰ ਚੱਲਿਆ ਹਾਂ, ਸਭ ਵੀ ਮਰੇ ਤਦ ਆਨੰਦ ਹੈ, ਇਸ ਧਨ ਦੀ ਮੌਜ ਤਾਂ ਤਦੇ ਹੀ ਹੈ ਜੇ ਨਿਸ਼ਚਿੰਤ ਹੋ ਜਾਈ, ਜੇ ਮਨ ਨੂੰ ਖੁਦਖੁਤੀ ਲੱਗੀ ਰਹੀ ਤਦ ਕੁਝ ਲਾਭ ਨਹੀਂ ਹੋਵੇਗਾ। ਹੁਣ ਹੇ ਮੇਰੇ ਸਿਆਣੇ ਮਨ, ਕੋਈ ਹੋਰ ਜੁਗਤ ਕੱਢ ਜਿਸ ਕਰਕੇ ਨਿਸ਼ਚਿੰਤ ਹੋ ਜਾਈਏ। ਅੱਖਾਂ ਬੰਦ, ਸਿਰ ਨੀਵਾਂ ਪਾ ਲਿਆ, ਆਹਾ ਕਿਹੀ ਦੂਰ ਦੀ ਸੂਝੀ ਹੈ, ਏਕ ਪੰਥ ਦੋ ਕਾਜ, ਇਸ ਗਿਰਾਂ ਇੱਕ ਤੁਰਕ ਸਿਰ ਕਰਦਾ ਵਸਦਾ ਹੈ, 80 ਰੁਪਏ ਸਿੱਖ ਦੇ ਸਿਰ ਦਾ ਮੁੱਲ ਮਿਲਦਾ ਹੈ, ਇੱਥੇ 3 ਸਿੱਖ ਹਨ, 80 ਤੇ ਆ 240, ਵਾਹ ਵਾਹ, ਨਾਲੇ ਗੱਫਾ ਹੱਥ ਲੱਗੇਗਾ, ਨਾਲੇ ਮੇਰੀ ਜੀ ਦੀ ਖੁਦਖੁਤੀ ਮਿਟ ਜਾਵੇਗੀ। ਹੇ ਮੇਰੇ ਦਿਲ, ਇਹ ਕੀ ਫੁਰਨਾ ਹੈ। ਪਾਪ ਬੁਰਾ ਇੱਕ ਕਰੋ ਤਾਂ ਉਸਨੂੰ ਠੱਲਣ ਲਈ ਇੱਕ ਹੋਰ ਦੀ ਲੋੜ ਪੈਂਦੀ ਹੈ, ਉਸਨੂੰ ਠੱਲਣ ਲਈ ਫਿਰ ਇੱਕ ਹੋਰ ਦੀ, ਇਉਂ ਇੱਕ ਪਾਪ ਲੜੀ ਬਣ ਜਾਂਦੀ ਹੈ ਪਾਪਾਂ ਦੀ, ਜਿਸ ਦੀ ਅੰਤਲੀ ਸੰਗਲੀ ਫਿਰ ਬੇਆਸਰਾ ਹੀ ਰਹਿੰਦੀ ਹੈ। ਹਾਂ ਹਾਂ, ਪਰ ਸਿੱਖ ਤਾਂ ਸਿੱਖ ਹੁੰਦੇ ਸਾਰ ਹੀ ਮਰਨਾ ਮੰਗਦੇ ਹਨ, ਇਹ ਤਾਂ ਆਪ ਮੌਤ ਨੂੰ ਵਾਜਾਂ ਮਾਰਦੇ ਫਿਰਦੇ ਹਨ। ਇਹਨਾਂ ਦਾ ਮਾਰਿਆ ਜਾਣਾ ਇਹਨਾਂ ਨੂੰ ਮੂੰਹ ਮੰਗੀ ਮੁਰਾਦ ਮਿਲਣੀ ਹੈ, ਇਸ ਵਿੱਚ ਦੋਸ਼ ਤਾਂ ਨਹੀਂ, ਇਹ ਤਾਂ ਪੁੰਨੀ ਹੈ। ਮੈਂ ਵੀ ਕੈਸਾ ਦਾਨਾ ਹਾਂ, ਲੋਕ ਇੱਕ ਪੰਥ ਦੋ ਕਾਜ ਕਰਦੇ ਹਨ, ਮੈਂ ਇੱਕ ਪੰਥ ਤਿੰਨ ਕਾਜ ਕਰਨ ਲੱਗਾ ਹਾਂ। ਇੱਕ ਤਾਂ ਗੱਫਾ ਹੋਰ ਲੱਜੇਗਾ, ਇੱਕ ਮੇਰੇ ਮਨ ਦਾ ਕਟੰਗ ਮਰੇਗਾ, ਇੱਕ ਪੁੰਨ ਹੋਵੇਗਾ। ਹਾ ਹਾ ਹਾ, ਖਿੜ ਖਿੜ ਹੱਸ ਪਏ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।